ਜਿਹਦੇ ਕੋਲ ਦਿਮਾਗ ਹੁੰਦਾ ਇਹ ਹਰ ਗੱਲ ਚ ਸੋਚਦਾ, ਤਰਕ ਕਰਦਾ ਵੀ ਇਹ ਕਿਉਂ, ਇਹ ਕਾਹਤੋਂ ਹੋਇਆ, ਇਹ ਕਦ ਹੋਇਆ, ਇਹ ਕਿਵੇਂ ਹੋਇਆ। ਜਿਹੜਾ ਦੂਸਰਾ ਹੈ, ਮਿਸਾਲ ਦੇ ਤੌਰ ਤੇ ਕੰਬ ਦੇ ਦੁਆਲੇ ਵਿਗਿਆਨੀ ਖੜੇ ਨੇ, ਸਾਇੰਟਿਸਟ ਖੜੇ ਨੇ, ਐਗਰੀਕਲਚਰ ਸਾਇੰਟਿਸਟ, ਉਹ ਕਰੀ ਜਾਂਦੇ ਨੇ ਵੀ ਇਹਦੇ 'ਚ ਜਿਹੜੀ ਇਹਦੀ ਜੜ ਹੈ ਉਹ ਐਸੀ ਹੈ, ਇੰਨੀ ਪਤਲੀ ਹੈ, ਇੰਨੀ ਗਹਿਰੀ ਹੈ, ਇਹ ਦੂਸਰੇ ਮੁਕਾਮ ਤੱਕ ਜਾ ਸਕਦੀ ਹੈ ਜਾਂ ਨਹੀਂ ਜਾ ਸਕਦੀ ਹੈ, ਐਸੀ ਡਿਸਕਸ਼ਨ ਹੋ ਰਹੀ ਹੈ। ਫਿਰ ਹੋਣੀ ਸ਼ੁਰੂ ਹੋ ਗਈ ਬਈ ਬੰਦਾ ਕਿਵੇਂ ਬਣਿਆ। ਉਹ ਅੰਬ ਦੇ ਕੋਲ ਖੜੇ ਸੀ, ਅੰਬ ਦੀ ਗੱਲ ਕਰਨ ਲੱਗ ਗਏ ਵੀ ਇੰਨੇ ਇਹਦੇ ਤਣੇ 'ਚ ਕੈਲਰੀਜ਼ ਨੇ, ਇੰਨੀਆਂ ਇਹਦੇ 'ਚ ਦਾਖਲ ਹੁੰਦੀਆਂ ਨੇ, ਇੰਨੀਆਂ ਜਾਇਆ ਚਲੀਆਂ ਜਾਂਦੀਆਂ, ਇੰਨੀਆਂ ਜਿਹੜੀਆਂ ਨੇ ਉਹ ਰਹਿੰਦੀਆਂ ਨੇ, ਇਹਦਾ ਬੂਟਾ ਬਣਦਾ ਅਤੇ ਫਿਰ ਅੰਬ ਲੱਗਦਾ, ਅੰਬ ਲੱਗੇ ਹੋਏ ਸੀ। ਫਿਰ ਇਹ ਦੁਸ਼ਹਿਰੀ ਹੈ, ਲੰਗੜਾ ਹੈ, ਇਹੀਆਂ ਜਿਹੀਆਂ ਗੱਲਾਂ ਕਰ ਰਹੇ ਸੀ। ਬੰਦਾ ਆਇਆ, ਉਹਨੇ ਤੋੜਿਆ ਅੰਬ, ਤੋੜ ਕੇ ਚੁੱਪਣ ਲੱਗ ਗਿਆ। ਹੁਣ ਜਿਹੜੇ ਗਿਣਦੇ ਸੀ ਉਹਨਾਂ ਨੂੰ ਆਨੰਦ ਦੇ ਅੰਬ ਦੇ ਸਵਾਦ ਦਾ ਨਹੀਂ ਪਤਾ ਲੱਗ ਸਕਦਾ ਵੀ ਕੀ ਹੈ, ਕਿਉਂਕਿ ਉਹਨੇ ਅੰਬ ਤੋੜ ਲਿਆ। ਤੇ ਇਹ ਗਿਆਨੀ ਜਿਹੜੇ ਨੇ ਗਿਣਦੇ ਹੀ ਰਹਿ ਗਏ ਵੀ ਕਿਉਂ ਹੋਇਆ, ਕਦ ਹੋਇਆ, ਕਿਉਂ ਹੋਇਆ, ਕਿਵੇਂ ਹੋਇਆ, ਇਹ ਉਹ ਇਹਨਾਂ ਗੱਲਾਂ 'ਚ ਨਹੀਂ ਪੈਂਦੇ। ਸੋ ਨਾਮਦੇਵ ਜੀ ਨੇ ਸਾਰਾ ਸਮਾਨ ਜਲਾ ਦਿੱਤਾ ਅਤੇ ਰਾਤ ਨੂੰ ਸਾਰੇ ਤਾਰਿਆਂ ਦੀ ਸ਼ਾਨ ਥੱਲੇ ਪਏ। ਸਵੇਰੇ ਹੀ ਉਹਨਾਂ ਦੇ ਨਾਨਾ ਜੀ ਨੇ ਪੈਸੇ ਦਿੱਤੇ, ਉਹ ਪੈਸਿਆਂ ਦੇ ਨਾਲ ਹੁਕਮ ਕੀਤਾ ਵੀ ਜਾ ਕੇ ਸਮਾਨ ਲਿਆਓ ਤਾਂ ਕਿ ਆਪਾਂ ਛੱਪਰੀ ਹੋਰ ਬਣਾ ਲਈਏ, ਸਮਾਨ ਖਰੀਦ ਲਾਂਗੇ ਬਾਅਦ ਵਿੱਚ। ਸੋ ਨਾਮਦੇਵ ਜੀ ਪੈਸੇ ਲੈ ਕੇ ਜਾਂਦੇ ਨੇ, ਗਾਂ ਸਾਧੂ ਭੁੱਖੇ ਕਈ ਦਿਨਾਂ ਦੇ ਬੈਠੇ ਨੇ, ਜਾ ਕੇ ਨਮਸਕਾਰ ਕੀਤੀ ਅਤੇ ਨਾਲ ਬੇਨਤੀ ਕੀਤੀ ਕਿ ਮਹਾਰਾਜ ਕੋਈ ਸ਼ਗਨ ਛਕਾਉਣ ਨੂੰ। ਕਹਿੰਦੇ ਪ੍ਰੇਮੀਆਂ, ਅਸੀਂ ਤਾਂ ਆਕਾਸ਼ ਬੀਤੀ ਦੇ ਮਾਲਕ ਹਾਂ, ਅਸੀਂ ਨਾ ਕੋਈ ਪੱਲੇ ਰੱਖਦੇ ਹਾਂ, ਕੋਈ ਦੇ ਜਾਂਦਾ ਪ੍ਰੇਮੀ ਤਾਂ ਛਕ ਲਈਦਾ, ਨਹੀਂ ਪਰਮੇਸ਼ੁਰ ਦਾ ਭਜਨ ਕਰੀਏ। ਕਹਿੰਦੇ ਹੁਣ ਕਹਿ ਦੇਣਗੇ ਛਕਿਆਂ ਨੂੰ? ਕਹਿੰਦੇ ਅੱਜ ਛੇਵਾਂ ਦਿਨ ਹੈ। ਉਸ ਵੇਲੇ ਮਨ 'ਚ ਆਇਆ, ਮਨਾ ਇਹ ਦੇਖੋ ਭੁੱਖੇ ਨੇ, ਮੈਂ ਤਾਂ ਸਮਾਨ ਖਰੀਦਣ ਜਾ ਰਿਹਾ, ਕਿਉਂ ਨਾ ਇਹਨਾਂ ਦੀ ਸੇਵਾ ਕਰ ਦਈਏ। ਉਹ ਜਾ ਕੇ ਬਾਜ਼ਾਰ 'ਚੋਂ ਸਵਾਰੀਆਂ ਦੇ ਉੱਤੇ ਰਾਸ਼ਨ ਲਿਆਇਆ, ਲਿਆ ਕੇ ਉਹਨਾਂ ਨੂੰ ਦੇਤਾ, ਬਹੁਤ ਸਾਰੀ ਵੱਡੀ ਮੰਡਲੀ ਸੀ। ਅਤੇ ਉਹਨਾਂ ਨੇ ਛਕ ਲਿਆ, ਛਕਣ ਤੋਂ ਬਾਅਦ ਇਹ ਨਾਮਦੇਵ ਇੱਕ ਪਾਸੇ ਗਿਆ, ਜਾ ਕੇ ਬੈਠ ਗਿਆ, ਭਜਨ ਦੇ ਵਿੱਚ ਬੇਤੀ ਲੱਗ ਗਈ, ਸੁਰਤੀ ਲੱਗ ਗਈ, ਫੁਰਮੇ ਸਾਰੇ ਸ਼ਾਂਤ ਕਰ ਦਿੱਤੇ। ਉਹ ਜਿਵੇਂ ਭਜਨ 'ਚ ਬੈਠੇ, ਇੱਧਰਲੇ ਪਾਸੇ ਕੀ ਹੁੰਦਾ ਕਿ ਪਰਮੇਸ਼ਰ ਨਾਮਦੇਵ ਦਾ ਘਰ ਪੁੱਛਦਾ ਹੁੰਦਾ ਵੀ ਨਾਮਦੇਵ ਦਾ ਘਰ ਕਿਹੜਾ, ਦੱਸ ਦਿੱਤਾ ਵੀ ਅੱਗ ਲੱਗੀ ਆ, ਵੀ ਨਾਮਦੇਵ ਨੇ ਸਮਾਨ ਭੇਜਿਆ, ਬੜਾ ਹੀ ਸਮਾਨ, ਵਿਚਿੱਤਰ ਸਮਾਨ ਲਿਆ ਕੇ ਲਾਉਣਾ ਸ਼ੁਰੂ ਕਰਤਾ। ਅਤੇ ਉਹਦੇ ਬਾਅਦ ਝੌਂਪੜੀ ਬਣਾਉਣ ਲੱਗੇ, ਮਿੰਟਾਂ 'ਚ ਹੀ ਬਣਾ ਤੀ। ਉਹਨਾਂ ਦੀ ਇੱਕ ਪੜੋਸਣ ਸੀ, ਉਹ ਹੈਰਾਨ ਹੋ ਗਈ ਵੀ ਨਾਮਦੇਵ ਨੇ ਇੰਨੀ ਛੇਤੀ ਮਿਸਤਰੀ ਲਿਆਂਦਾ ਕਿੱਥੋਂ ਹੈ। ਉਹ ਛੱਪਰੀ ਦੇ ਵਿੱਚ ਆ ਕੇ ਖੜਦੀ ਆ ਵਾਰ ਵਾਰ, ਅਤੇ ਜਦੋਂ ਨਾਮਦੇਵ ਜੀ ਆਏ ਤਾਂ ਉਹਨੂੰ ਪੁੱਛਣ ਲੱਗ ਗਈ, ਕਹਿੰਦੀ ਨਾਮਦੇਵ ਜੀ ਛੱਪਰੀ ਤਾਂ ਬਹੁਤ ਵਧੀਆ ਬਣੀ ਹੈ, ਅਤੇ ਤੂੰ ਮੈਨੂੰ ਇਹ ਦੱਸ ਵੀ ਇਹ ਮਿਸਤਰੀ ਲਿਆਂਦਾ ਕਿੱਥੋਂ, ਜੇ ਤਾਂ ਚਾਰ ਆਨੇ ਦਿਹਾੜੀ ਦਿੱਤੀ ਹੈ ਨਾ, ਜਦੋਂ ਇੰਨੀ ਕੁ ਦਿਹਾੜੀ ਹੁੰਦੀ ਤਿੰਨ ਕਾਨੇ, ਤਾਂ ਮੈਂ ਤਾਂ ਦੁੱਗਣੀ ਦੇ ਦੂੰ ਤੇਰੇ ਨਾਲ, ਮੈਂ ਦੁੱਗਣਾ ਚੁੱਗਣਾ ਅਮੀਰਾਂ, ਅਤੇ ਮੈਨੂੰ ਤੂੰ ਉਹਦੀ ਦੱਸ ਪਾ ਦੇ। ਬਾਣੀ ਚਾਹੁੰਦਾ ਕਿ ਪਾੜ ਪੜੋਸਨ ਪੂਛ ਲੈ ਨਾਮਾ, ਕਾਬਲ ਸ਼ਾਨ ਸਵਾਈ ਹੋ, ਤੋ ਮੈਂ ਦੁੱਗਣੀ ਮਜ਼ੂਰੀ ਦਾਏ ਹੋ, ਮੌਕੋ ਬੇੜੀ ਦਿਓ ਬਤਾਈ, ਮੈਂ ਦੁੱਗਣੀ ਮਜ਼ੂਰੀ ਦਊਂ ਤੈਨੂੰ, ਮੈਨੂੰ ਬੇੜੀ ਦੀ ਦੱਸ ਪਾ ਦੇ, ਅਤੇ ਨਾਲ ਮੈਨੂੰ ਇਹ ਦੱਸ ਦੇ ਬਈ ਬੇਦੀ ਜਿਹੜਾ ਹੈ ਉਹ ਤੇਰਾ ਲਿਹਾਜ਼ ਵਾਲਾ ਕਿੰਨਾ ਕੁ ਲਿਹਾਜ਼ ਵਾਲਾ। ਉਸ ਵੇਲੇ ਨਾਮਦੇਵ ਜੀ ਫਰਮਾਉਣ ਲੱਗੇ ਕਿ ਲਿਹਾਜ਼ ਵਾਲਾ, ਕਹਿੰਦੀ ਹਾਂ, ਨਾਲੇ ਇਹ ਵੀ ਦੱਸਦੀ ਵੀ ਉਹ ਰਹਿੰਦਾ ਕਿੱਥੇ ਆ, ਘਰ ਕਿੱਥੇ ਆ ਉਹਦਾ। ਉਸ ਵੇਲੇ ਨਾਮਦੇਵ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਬੀਬੀ ਇਹ ਜਿਹੜਾ ਬੇਦੀ ਹੈ ਇਹ ਆਮ ਬੇਦੀਆਂ ਵਰਗਾ ਨਹੀਂ ਹੈ, ਇਹ ਤਾਂ ਮੇਰਾ ਇੰਨਾ ਪਿਆਰ ਹੈ ਕਿ ਜੇ ਮੇਰੇ ਨਾਲੋਂ ਪੂਰਾਗ ਵੀ ਵਿਸਰ ਜਾਵੇ ਨਾ ਤਾਂ ਮੈਂ ਮਰਨ ਵਰਗ ਵਾਲਾ ਹੋ ਜਾਂਦਾ, ਮੇਰੇ ਪ੍ਰਾਣਾਂ ਦਾ ਆਧਾਰ ਹੈ। ਬੇਬੀ ਪ੍ਰਾਣ ਦਾਰੂ ਅਮਰੂ ਕਹਿਣ ਲੱਗੇ ਮੇਰੇ ਤਾਂ ਪ੍ਰਾਣਾਂ ਦਾ ਆਧਾਰ ਹੈ, ਮਿੱਤਰ ਤੂੰ ਕਹਿੰਦੀ ਹੈ ਮੈਂ ਉਹ ਜੇ ਵਿਸਰ ਜਾਵੇ ਨਾ ਤਾਂ ਮੇਰਾ ਜਿਹੜਾ ਜੀਵਨ ਹੈ ਇਹ ਕਾਇਮ ਨਹੀਂ ਰਹਿੰਦਾ। ਆਖਾਂ ਜੀਵਾਂ ਵਿਸਰੇ ਮਰਦਾ, ਆਖਾਂ ਜੀਵਾਂ ਵਿਸਰੇ ਮਰਦਾ,
ਚਲੀ ਬਿਨ ਪਾਣੀ ਹੈ ਜੋ ਜੀਵਨ ਪਾਵੇ, ਜੋ ਜੀਵਨ
ਸ਼ਾਮ ਚ ਪਾਈ ਹੈ ਤੋ ਪੈ ਦੁਗਣੀ ਮਜ਼ੂਰੀ ਰਹਿਣ ਮੋਕੋ ਬੇਡੀ ਦਿਓ ਬਤਾਈ ਰੀ ਭਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਦੇ ਉਸਮਾ ਬੇਡੀ ਹੋਰੋ ਪ੍ਰਾਣ ਆਧਾਰ ਉਹ ਤਾਂ ਪ੍ਰਾਣਾਂ ਦਾ ਆਧਾਰ ਹੈ ਮੈਂ ਜੇ ਉਹਦੇ ਨਾਲ ਜੁੜਿਆ ਰਹਾ ਤਾਂ ਜਿਉਣਾ ਜੇ ਮੈਂ ਵਿਛੜ ਜਾਵਾਂ ਤਾਂ ਮੇਰੀ ਮੌਤ ਹੋ ਜਾਂਦੀ ਹੈ ਕਹਿਣ ਲੱਗੀ ਨਾਮਦੇਵ ਠੀਕ ਹੈ ਤੇਰਾ ਤਲਕ ਹੈ ਉਹਦੇ ਨਾਲ ਮੈਂ ਮੰਨਦੀ ਹਾਂ ਕਿਸੇ ਨਾਲ ਬਹੁਤ ਵੱਡਾ ਤਲਕ ਹੁੰਦਾ ਅਖੀਰ ਮਜ਼ਦੂਰੀ ਕਰਨ ਵਾਲਾ ਹੀ ਹੈ ਨਾ ਤੇ ਉਹਦੀ ਦਿਹਾੜੀ ਕੀ ਹੈ ਕਿੰਨੀ ਉਜਰਤ ਹੈ ਕਿੰਨੀ ਮੰਗਦਾ ਹੈ ਤੇ ਫਿਰ ਕਿੰਨੇ ਦੇ ਉੱਤੇ ਜਾ ਕੇ ਸੈਟਲ ਹੋ ਜਾਂਦਾ ਹੈ ਵੀ ਇਹ ਗੱਲ ਮੈਨੂੰ ਦੱਸ ਉਸ ਵੇਲੇ ਨਾਮਦੇਵ ਕਹਿਣ ਲੱਗਿਆ ਭੁੱਲ ਗਏ ਭੈਣੇ ਉਹ ਜਿਹੜੀ ਮਜ਼ਦੂਰੀ ਹੈ ਉਹ ਪੈਸੇ ਪੈਗਿਆਂ ਦੀ ਨਹੀਂ ਮੰਨਦਾ ਮੰਗਦਾ ਕੰਚਨ ਸੋ ਪਾਈਏ ਨਹੀਂ ਤੋਲ ਚਾਹੇ ਸਾਰੀ ਜਾਇਦਾਦ ਦੇ ਦੇ ਚਾਹੇ ਸਾਰਾ ਘਰ ਬਾਰ ਦੇ ਦੇ ਉਹ ਤਾਂ ਨਹੀਂ ਮੰਨਦਾ ਹੈ ਉਹ ਤਾਂ ਵਿੱਚੋਂ ਗੱਲ ਹੋਰ ਹੈ ਕਹੀਂ ਤੂੰ ਦੱਸਤਾ ਸਹੀ ਕਹੀਂ ਗੱਲ ਤਾਂ ਇੰਨੀ ਹੈ ਵੀ ਉਹ ਜਿਹੜਾ ਵੇਦੀ ਹੈ ਨਾ ਉਹ ਚੀਜ਼ਾਂ ਤਾਂ ਕੋਈ ਉਹ ਚਾਹੁੰਦਾ ਹੀ ਨਹੀਂ ਹੈ ਇੱਕ ਚੀਜ਼ ਹੈ ਉਹ ਮੰਗਦਾ ਹੈ ਉਹਨੂੰ ਧਿਆਨ ਨਾਲ ਸੁਣ ਲੈ ਮੰਗਦਾ ਹੈ
ਮੈਂ
ਕੋਈ ਚੀਜ਼ ਨਹੀਂ ਉਹ ਮੰਗਦਾ, ਸਿਰਫ ਇੱਕ ਚੀਜ਼ ਮੰਗਦਾ, ਹਿਰਦੇ ਦਾ ਪਿਆਰ। ਜੇ ਹਿਰਦੇ ਦਾ ਪਿਆਰ ਹੋਵੇ ਚਾਹੇ ਉਹ ਤੇ ਕੁਛ ਕਰਾਈ ਜਾ, ਜਿਹੜਾ ਕੁਛ ਵੀ ਉਹ ਆਪੇ ਹੀ ਕਰਦਾ, ਜਿਹੜਾ ਕੁਛ ਮਨ ਚ ਆ ਜਾਏਗਾ ਆਪਣੇ ਆਪ ਹੀ ਕਰੇ। ਕਹਿੰਦੇ ਘਰ ਨੂੰ ਅੱਗ ਲੱਗ ਗਈ ਸੀ, ਮੈਂ ਤਾਂ ਬਾਹਰ ਬੈਠਾ ਸੀ, ਉੱਥੋਂ ਮੈਂ ਆ ਗਿਆ, ਸਮਾਨ ਲੈਣ ਗਿਆ, ਪੈਸੇ ਮੈਂ ਸੰਤਾਂ ਨੂੰ ਖਿਲਾ ਲੰਗਰ ਵਗੈਰਾ ਕਰਤਾ। ਇਹ ਆਪ ਇਹ ਪਿਆਰ ਦਾ ਬੰਨਿਆ ਹੋਇਆ, ਸਮਾਨ ਲਿਆਇਆ ਤੇ ਇੱਥੇ ਆ ਕੇ ਇਹੋ ਜਿਹੀ ਸੋਹਣੀ ਛੰਨ ਪਾਤੀ, ਬੜੀ ਵੱਡੀ ਬਾਤ ਹੈ ਧਾਰਮਿਕ ਇਤਿਹਾਸ ਵਿੱਚ, ਕੋਈ ਛੋਟੀ ਬਾਤ ਨਹੀਂ ਹੈ ਇਹ। ਫਿਰ ਰੱਬ ਆਵੇ ਤੇ ਛੱਪੜ ਬਣਾਵੇ ਜਾਂ ਮਕਾਨ ਬਣਾ ਕੇ ਛੱਡ ਦੇ। ਸੁਦਾਮਾ ਜੀ ਕ੍ਰਿਸ਼ਨ ਮਹਾਰਾਜ ਕੋਲ ਜਾਂਦੇ ਨੇ, ਬੜਾ ਵਿਚਾਰੇ ਦੇ ਫਟੇ ਪੁਰਾਣੇ ਜੇ ਕੱਪੜੇ ਨੇ, ਧੋਤੀ ਪਾਟੀ ਹੋਈ ਹੈ, ਥਾਂ ਥਾਂ ਤੋਂ ਟਾਕੀਆਂ ਲਾਈਆਂ ਹੋਈਆਂ, ਗਲ ਵਿੱਚ ਇੱਕ ਖੁੱਲ੍ਹੀ ਕੁਰਤੀ ਪਾਈ ਹੋਈ ਹੈ, ਬਟਨਾਂ ਤੋਂ ਬਗੈਰ ਹੈ ਕਮੀਜ਼, ਪੈਰਾਂ ਵਿੱਚ ਜੁੱਤੀ ਨਹੀਂ ਹੈ, ਇੱਕ ਬਾਂਸ ਦੀ ਐਵੇਂ ਹੀ ਅਨਘਰ ਜੀ ਸੋਟੀ ਹੈ ਹੱਥ ਵਿੱਚ। ਉਹ ਜਦੋਂ ਦੁਆਰਕਾ ਪਹੁੰਚਦਾ ਹੈ, ਪੁੱਛਦਾ ਬਿਠਾਉਂਦਾ, ਬਹੁਤ ਦਿਨਾਂ ਦਾ ਭੁੱਖਾ ਅਤੇ ਭਗਵਾਨ ਦੇ ਵਾਸਤੇ ਭੇਟਾਂ ਵਾਸਤੇ ਕੁਛ ਲਿਜਾਣਾ ਪੈਂਦਾ ਹੁੰਦਾ, ਅਤੇ ਸਾਧੂ ਨੂੰ ਮਿਲ ਜਾਓ, ਸੰਤਾਂ ਦੇ ਪਾਸ, ਆਪਣੇ ਇਸ਼ਟ ਪਾਸ ਜਾਓ, ਕੋਈ ਨਾ ਕੋਈ ਚੀਜ਼ ਲੈ ਕੇ ਜਾਂਦਾ, ਖਾਲੀ ਹੱਥੀਂ ਨਹੀਂ ਜਾਂਦਾ, ਖਾਲੀ ਹੱਥੀਂ ਜਾਣ ਵਾਲਾ ਖਾਲੀ ਮੁੜਿਆ ਕਰਦਾ, ਕਿਉਂਕਿ ਦਾਤ ਪਰਮੇਸ਼ਰ ਦਿੰਦਾ, ਇਹ ਸੰਤ ਹੁੰਦੇ ਨੇ ਰੱਬ ਦੇ ਪਿਆਰੇ ਪੁੱਤਰ, ਉਹ ਪੁੱਤਰਾਂ ਦੀ ਵਡਿਆਈ ਕਰਨੀ ਚਾਹੁੰਦੇ। ਸੋ ਇਹ ਘਰ ਵਾਲੇ ਘਰ 'ਚ ਗਰੀਬੀ ਸੀ, ਕੋਈ ਚੀਜ਼ ਲੈ ਨਹੀਂ ਸਕਦੇ, ਉਹਨੇ ਘਰਵਾਲੀ ਨੇ ਤੁੰਦਲ ਬੰਨ ਦਿੱਤੇ, ਜਿਹੜਾ ਇੱਕ ਤਾਂ ਹੁੰਦਾ ਚੌਲ ਕੁੱਟਿਆ ਹੋਇਆ, ਚੌਲ ਕੱਢਿਆ ਹੋਇਆ, ਇੱਕ ਹੁੰਦਾ ਵਿੱਚੇ, ਉਸੇ ਤਰ੍ਹਾਂ ਨਾਲ ਬੰਨ ਦਿੱਤੇ, ਉਂਜਲ ਭਰ ਕੇ ਬੰਨਤਾ ਵੀ ਜਲ ਭਗਵਾਨ ਨੂੰ ਮਿਲੇਗਾ ਆ ਦੇਣੀ, ਆਪਾਂ ਗਰੀਬ ਤਾਂ ਹੈਗੇ ਹੀ। ਉਸ ਵੇਲੇ ਸ਼ਰਮਾ ਗਿਆ, ਜਦ ਦੂਰੋਂ ਦੇਖਿਆ ਪਹਿਲਾਂ ਤਾਂ ਚੌਕਦਾਰ ਨੇ ਚੜ੍ਹਨੇ ਦਿੱਤਾ, ਕਹਿੰਦਾ ਸ਼ਕਲ ਤਾਂ ਦੇਖ ਭਗਵਾਨ ਨੂੰ ਮਿਲਣ ਵਾਲੀ ਹੈ ਤੇਰੀ ਸ਼ਕਲ, ਕਿੱਥੋਂ ਆਇਆ ਤੂੰ, ਡਾਂਟ ਪਾਈ। ਕਹਿੰਦਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਕਹਿੰਦਾ ਕਿੱਥੇ ਭਗਵਾਨ ਕਿੱਥੇ ਤੂੰ, ਤੁਸੀਂ ਕਲਾਸ ਫੈਲੋ ਸੀ ਦੋਵੇਂ, ਬਾਬਾ ਜੀ ਧੁੱਕੇ ਧੁੱਕੇ ਮਾਰ ਕੇ ਇਹਨੂੰ ਥਾਤਾ। ਉਹ ਵੇਰਾ ਗਿਆ ਵਿਚਾਰਾ ਵੀ ਇੰਨੇ ਮੈਂ ਸੈਂਕੜੇ ਮੀਲਾਂ ਤੋਂ ਚੱਲ ਕੇ ਆਇਆ ਵੀ ਹੁਣ ਤਾਂ ਮਿਲ ਕੇ ਜਾਓ। ਉਹ ਬਹਿ ਜਾਂਦਾ, ਬਹਿ ਕੇ ਫਿਰ ਉਹਨੇ ਕਿਹਾ ਭਾਜੀ ਦੱਸ ਦੇ ਮੈਂ ਜ਼ਰੂਰ ਮਿਲਣਾ, ਮਿਲੇ ਬਿਨਾਂ ਤਾਂ ਮੈਂ ਜਾਂਦਾ ਨਹੀਂ ਹਾਂ। ਉਸ ਵੇਲੇ ਜਦ ਬਹੁਤ ਬੇਨਤੀਆਂ ਮਿੰਨਤਾਂ ਕਰੀਆਂ, ਉਹਨੇ ਕਿਹਾ ਚੱਲ ਦੱਸ ਦਿੰਦੇ ਹਾਂ ਭਗਵਾਨ ਨੂੰ, ਜਾ ਕੇ ਦੱਸਤਾ ਮਹਾਰਾਜ, ਇੱਕ ਐਵੇਂ ਹੀ ਮੰਗਤਾ ਜਿਹਾ ਹੈਗਾ, ਮੈਲੇ ਕੱਪੜੇ ਫਟੇ ਹੋਏ, ਧੋਤੀ ਆ ਉਹਦੀ ਫਟੇ ਹੋਏ ਕੱਪੜੇ ਪਹਿਨੇ ਹੋਏ ਨੇ, ਕਮੀਜ਼ ਦੇ ਵਿੱਚ ਕਿੰਨੀਆਂ ਟਾਕੀਆਂ ਲੱਗੀਆਂ ਹੋਈਆਂ, ਬਟਨ ਹੈ ਨਹੀਂ, ਪੈਰਾਂ ਵਿੱਚ ਵਿਆਈਆਂ ਪਈਆਂ ਹੋਈਆਂ, ਰੂਪ ਤਾਂ ਬਟਰੂਪ ਹੋਇਆ ਪਿਆ, ਟੁੱਟੀ ਜੀ ਸੋਤੀ ਆ ਹੱਥ ਵਿੱਚ, ਛਿੱਤਰ ਪਾਈ ਫਿਰਦਾ ਵੀ ਉਹ ਬਾਹਰ ਬੈਠਾ, ਅਸੀਂ ਅੰਦਰ ਤਾਂ ਆਉਣ ਨਹੀਂ ਦਿੱਤਾ, ਕਹਿੰਦਾ ਸੀ ਮੈਂ ਅੰਦਰ ਜਾਣਾ। ਕਹਿੰਦੇ ਕੋਈ ਉਹਦਾ ਪਰੀਚਾ, ਪਰੀਚਾ ਮਹਾਰਾਜ ਉਹ ਕਹਿੰਦਾ ਸੀ ਮੈਂ, ਮੇਰਾ ਨਾਮ ਸੁਦਾਮਾ ਹੈ, ਅਸੀਂ ਇਕੱਠੇ ਪੜ੍ਹਦੇ ਨੇ। ਬਸ ਸੁਦਾਮਾ ਸੁਣਨ ਦੀ ਦੇਰ ਸੀ, ਤਖ਼ਤ ਤੇ ਬੈਠੇ ਸੀ, ਰਾਣੀਆਂ ਕੋਲ ਬੈਠੀਆਂ ਸੀ, ਕੋਰਟ ਦਾ ਸਮਾਂ ਨਹੀਂ ਸੀ, ਵੈਸੇ ਹੀ ਮੌਜ ਨਾਲ ਬੈਠੇ ਸੀ ਤਖ਼ਤ ਦੇ ਉੱਤੇ। ਉਸੇ ਵੇਲੇ ਇੱਕ ਮਿੰਟ ਦੇ ਸਕਿੰਟ ਦੇ ਅੰਦਰ ਉਤਰੇ, ਜਿਵੇਂ ਕਿਤੇ ਬਹੁਤ ਕਾਹਲੀ ਹੁੰਦੀ ਹੈ, ਦੌੜ ਕੇ ਗਏ ਜਾ ਕੇ, ਜਦ ਉਹਨੇ ਦੇਖਿਆ ਉਹ ਵੀ ਖੜਾ ਹੀ ਸੀ, ਦੇਖ ਕੇ ਕੀ ਰਹੇ ਦਾ ਵੀ ਉਹ ਤਾਂ ਕ੍ਰਿਸ਼ਨ ਮਹਾਰਾਜ ਤਾਂ ਬਹੁਤ ਰੋ ਰਹੇ ਨੇ। ਕਹਿੰਦੇ ਮਿੱਤਰ ਇੰਨੀ ਦੇਰ ਤੋਂ ਬਾਅਦ ਇਹ ਵੀ ਤਾਇਆ ਕਰੀ ਕਿਰਪਾ, ਮੈਂ ਤਾਂ ਬਹੁਤ ਗੁਨਾਹਗਾਰ ਹਾਂ ਤੇਰੇ ਅੱਗੇ, ਚਾਹੀਦਾ ਤਾਂ ਮੈਨੂੰ ਸੀ ਮੈਂ ਤੈਨੂੰ ਮਿਲਦਾ, ਤੈਂ ਮੇਰੇ ਤੇ ਕਿਰਪਾ ਕਰੀ, ਇੰਨੀ ਦੇਰ ਤੋਂ ਬਾਅਦ ਤੂੰ ਮਿਲਿਆ। ਇੱਕ ਤਰ੍ਹਾਂ ਨਾਲ ਪਾਣੀ ਇੰਨਾ ਤੇਰੇ ਪੈ ਚੱਲਿਆ ਨੇਤਰਾਂ ਤੋਂ ਲਿਖਿਆ ਹੋਇਆ ਵੀ ਉਹ ਬਹੁਤ ਜ਼ਿਆਦਾ ਉਸ ਵੇਲੇ ਜੱਫੀ ਪਾਈ ਹੋਈ ਰੋਈ ਜਾਂਦੇ, ਸਲਾਮਾਂ ਵੀ ਉੱਚੀ ਉੱਚੀ ਰੋਈ ਜਾਂਦੇ, ਦੋ ਮਿੱਤਰ ਮਿਲੇ ਬੜੀ ਦੇਰ ਤੋਂ ਬਾਅਦ, ਸੱਚਾ ਪਿਆਰ ਦੋਹਾਂ ਦਾ ਕੋਈ ਗਰਜ ਵਿੱਚ ਨਹੀਂ ਹੈ। ਤੇ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਲਿਆ ਕੇ ਤਖ਼ਤ ਤੇ ਬਿਠਾਇਆ, ਆਪ ਜਲ ਲੈ ਕੇ ਆਏ, ਰਾਣੀਆਂ ਨੂੰ ਬੁਲਾਇਆ ਸਾਰੀਆਂ ਨੂੰ ਤੇ ਚਰਨ ਧੋਤੇ। ਇਹ ਨਹੀਂ ਗਲਾਣ ਕਰੀ ਵੀ ਇਹ ਤਾਂ ਮਿੱਟੀ ਦੇ ਭਰੇ ਹੋਏ ਚਰਨ ਨੇ, ਚਰਨਾ ਮਿਰਤ ਲਿਆ ਉਸ ਵੇਲੇ। ਕਹਿਣ ਲੱਗੇ ਮਿੱਤਰ ਮੇਰੇ ਵਾਸਤੇ ਕੁਛ ਲਿਆਇਆ ਨਹੀਂ, ਤੋ ਭੁੱਖ ਲੱਗੀ ਹੋਈ ਆ ਮੈਨੂੰ ਤਾਂ ਬਹੁਤ। ਉਹ ਹੈਰਾਨ ਹੈ, ਇਹਨਾਂ ਨੇ ਆਪ ਹੀ ਉਹਦੀ ਗੰਢ ਖੋਲੀ ਜਿਹੜਾ ਪਰਨਾ ਮੋਢੇ ਤੇ ਟੰਗਿਆ ਹੋਇਆ ਸੀ, ਉਹ ਚੱਕ ਚੱਕ ਕੇ ਮੂੰਹ ਚ ਭਾਈ ਜਾਂਦੇ ਨੇ, ਉਹ ਤੰਦਰ ਫੱਕਾ ਮਾਰਦੇ ਨੇ, ਪਹਿਲਾ ਦੂਜਾ ਤੀਜਾ ਚੌਥਾ ਫੱਕਾ ਜਦ ਮਾਰਿਆ ਤਾਂ ਰਾਧਾ ਜਾਣਦੀ ਸੀ ਵੀ ਇਹ ਫੱਕੇ ਐਵੇਂ ਨਹੀਂ ਹੈ, ਇਹ ਤਾਂ ਬੇਅੰਤ ਕੁਛ ਲੈ ਰਿਹਾ ਹੈ ਹਰ ਫੱਕੇ ਦੇ ਨਾਲ। ਪਹਿਲੇ ਨਾਲ ਧਰਮ ਦੀ ਪ੍ਰਾਪਤੀ ਕਰ ਲਈ, ਦੂਸਰੇ ਦੇ ਨਾਲ ਬੇਅੰਤ ਧਨ ਸਲਾਮੇ ਦੇ ਹਵਾਲੇ ਕਰ ਦਿੱਤਾ ਗੁਪਤ ਰੂਪ, ਤੀਸਰੇ ਦੇ ਨਾਲ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ, ਚੌਥੇ ਦੇ ਨਾਲ ਮੋਕਸ਼ ਦਾ ਅਧਿਕਾਰੀ ਬਣਾ ਦਿੱਤਾ। ਉਹ ਜਦ ਪੰਜਵਾਂ ਮਾਰਨ ਲੱਗਿਆ ਉਸ ਵੇਲੇ ਰਾਧਾ ਨੇ ਫੜ ਲਿਆ, ਕਹਿੰਦੀ ਮਹਾਰਾਜ ਕੁਛ ਸਾਡੇ ਵਾਸਤੇ ਵੀ ਰਹਿਣ ਦਿਓ, ਸਭ ਕੁਛ ਇਹਨੂੰ ਦੇ ਦੇਣਾ। ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਚਾਰ ਪਦਾਰਥ ਬਗੈਰ ਮੰਗੇ ਤੇ ਪਹੁੰਚਾ ਤੇ ਉਹਦੇ ਘਰ ਵਿੱਚ, ਮਹਿਲ ਬਣ ਗਿਆ ਬਹੁਤ ਵੱਡਾ, ਨੌਕਰ ਚਾਕਰ ਰੱਖ ਦਿੱਤੇ, ਹੋਰ ਸਾਰੀਆਂ ਹੀ ਸਹੂਲਤਾਂ ਦੇ ਦਿੱਤੀਆਂ, ਘਰ ਵਿੱਚ ਧਰਮ ਦਾ ਪ੍ਰਵੇਸ਼ ਹੋ ਗਿਆ। ਤਾਂ ਉਸ ਵੇਲੇ ਕਹਿ ਰਿਹਾ ਚੁੱਪ, ਉਹਨੇ ਫੜ ਲਿਆ ਹੱਥ ਤੇ ਗਾਹਾਂ ਵਾਲਾ ਨਾ ਖਾਣ ਦਿੱਤਾ, ਕੁਛ ਸਾਨੂੰ ਵੀ ਰਹਿਣ ਦੇ। ਤੇ ਜਦੋਂ ਇਹ ਵਾਪਸ ਮੁੜਦਾ ਹੈ ਕਹਿਣ ਲੱਗਿਆ ਵੀ ਮੈਂ ਜਿਹੜੀ ਗੱਲ ਨੂੰ ਆਇਆ ਸੀ ਉਹ ਤਾਂ ਮੈਂ ਕਹਿ ਹੀ ਨਾ ਸਕਿਆ, ਮਿੱਤਰ ਦਾ ਪਿਆਰ ਹੀ ਇੰਨਾ ਜ਼ਬਰਦਸਤ ਸੀ ਕਿ ਮੈਂ ਕੋਈ ਗੱਲ ਹੀ ਨਾ ਕਰ ਸਕਿਆ, ਮੇਰਾ ਆਦਰ ਇੰਨਾ ਜ਼ਿਆਦਾ ਕੀਤਾ ਕਿ ਮੈਂ ਕੋਈ ਕਹਿ ਹੀ ਨਾ ਸਕਿਆ, ਮੈਂ ਤਾਂ ਲਿਦਰੀ ਹਾਂ। ਕ੍ਰਿਸ਼ਨ ਮਹਾਰਾਜ ਨੇ ਕਿਹਾ ਕਹਿੰਦੇ ਸਦਾਮੇ ਤੇਰਾ ਕਸੂਰ ਨਹੀਂ ਹੈ, ਇਹ ਵੀ ਮੇਰਾ ਕਸੂਰ ਹੈ, ਮੈਂ ਤੈਨੂੰ ਯਾਦ ਆ ਨਾ ਜਦ ਆਪਾਂ ਦਾਣੇ ਖਾਂਦੇ ਸੀ, ਹਨੇਰੀ ਆਈ ਸੀ, ਤੂੰ ਛੋਲੇ ਲੈ ਗਿਆ ਸੀ ਤੇ ਬਹੁਤ ਮੀਂਹ ਪੈ ਰਿਹਾ ਸੀ, ਆਪਾਂ ਦਰਖਤ ਦੇ ਟਾਹਣੇ ਤੇ ਬੈਠੇ ਸੀ, ਤੂੰ ਇੱਕ ਹੋਰ ਟਾਹਣੇ ਥੱਲੇ ਸੀ, ਮੈਂ ਹੋਰ ਥੱਲੇ ਸੀ, ਤੇਰੇ ਤੂੰ ਮਲਕ ਮਲਕ ਛੋਲੇ ਚੱਬੀ ਜਾਂਦਾ ਸੀ, ਰਾਤ ਪੈ ਗਈ ਸੀ ਵੱਡੀ, ਮੈਨੂੰ ਵੀ ਬੜੀ ਭੁੱਖ ਲੱਗੀ ਹੋਈ ਸੀ ਤੇ ਮੈਂ ਕਿਹਾ ਮਿੱਤਰ ਇਹ ਕੀ ਖਾਈ ਜਾਂਦੇ, ਤੈਂ ਕਹਿੰਦਾ ਕਿਹਾ ਬਈ ਭਗਵਾਨ ਮੈਂ ਖਾਂਦਾ ਤਾਂ ਕੁਛ ਨਹੀਂ, ਮੇਰੇ ਤਾਂ ਪਾਲੇ ਨਾਲ ਦੰਦ ਵੱਜਦੇ ਨੇ, ਕਹੇ ਮੈਂ ਕਿਹਾ ਉਹ ਦਲਿੱਦਰੀ ਆ, ਫਿਰ ਝੂਠ ਬੋਲਦਾ। ਕਹਿੰਦੇ ਉਹ ਦਲਿੱਦਰ ਵੀ ਮੈਂ ਹੀ ਤੇਰੇ ਵਚਨ ਕਰਕੇ ਪਾਤਾ ਸੀ ਗੱਲ 'ਚ। ਸੋ ਐਸੇ ਅਨੇਕ ਵਚਨ ਕਰਨ ਤੋਂ ਬਾਅਦ ਉਹ ਭੁੱਲ ਗਿਆ ਮੰਗਣਾ। ਉਸ ਵੇਲੇ ਜਦ ਵਾਪਸ ਆਉਂਦਾ ਹੈ ਸੋਚੀ ਜਾਂਦਾ ਵੀ ਮੈਂ ਕੀ ਜਵਾਬ ਦਊਂਗਾ ਜਦੋਂ ਆਇਆ ਵੀ, ਲੇਕਿਨ ਜਦੋਂ ਆ ਕੇ ਦੇਖਦਾ ਉਸ ਵੇਲੇ ਹੈਰਾਨ ਹੁੰਦਾ ਵੀ ਇਹ ਤਾਂ ਚਾਰ ਪਦਾਰਥ ਭਗਵਾਨ ਨੇ ਚਾਰ ਫੱਕਿਆਂ ਦੇ ਨਾਲ ਦੇ ਤੇ, ਬਗੈਰ ਮੰਗੇ ਦੇ ਤਾ ਸਭ। ਇਸ ਤਰ੍ਹਾਂ ਦੇ ਨਾਲ ਨਾਮਦੇਵ ਕਹਿਣ ਲੱਗਿਆ ਭੈਣ ਜੀ ਉਹ ਜੇ ਮਿੱਤਰ ਬਣ ਜਾਵੇ ਨਾ ਬਿਨਾਂ ਮੰਗਿਆ ਹੀ ਦੇਣ ਦਾ ਆਪੇ ਹੀ ਕੰਮ ਕਰ ਜਾਂਦਾ, ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਉਹਦੇ ਮਜ਼ੂਰੀ ਮੰਗਦਾ ਪਿਆਰ ਦੀ ਮੰਗਦਾ ਬੇਟੀ, ਪ੍ਰੀਤ ਮਜ਼ੂਰੀ ਮੰਗਾ ਜੇ ਕੋ ਸ਼ਾਨ ਛੁਆਵਾ। ਕਹਿੰਦੀ ਨਾਮਦੇਵ ਪਿਆਰ ਤਾਂ ਮੈਂ ਵੀ ਕਰਦੀ ਹਾਂ, ਕਹਿੰਦੇ ਨਾ ਤੇਰਾ ਪਿਆਰ ਭਗਵਾਨ ਨਾਲ ਨਹੀਂ ਹੈ, ਪਿਆਰ ਭਗਵਾਨ ਦੇ ਨਾਲ ਤਾਂ ਹੁੰਦਾ ਜੇ ਪੂਰਾ ਪਿਆਰ ਹੋਵੇ। ਲੋਕ ਕਟੰਬ ਸਭ ਤੇ ਤੋਂ ਆਪਾਂ ਭੈਣ ਜੀ ਉਹ ਇੰਨਾ ਪਿਆਰ ਮੰਗਦਾ ਪੂਰਾ ਪਿਆਰ, ਪੂਰਾ ਪਿਆਰ ਦੇ ਨਹੀਂ ਸਕਦਾ ਤੇ ਉਹ ਫਿਰ ਮਿਲ ਨਹੀਂ ਸਕਦਾ। ਜੇ ਤੈਂ ਕਰਨਾ ਤੂੰ ਕਰ ਲੈ,